ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ, ਜੈਤ ਸਾਰੀ ਮਹੱਲਾ ਪੰਜਵਾਂ, ਘਰ ਤੀਜਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਆ ਪ੍ਰੇ ਕਹੀਆ, ਬਿਸਮ ਪਾਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਣ ਸਹੀਆ, ਦੇਹੋ ਸੰਦੇਸਰੋ ਕਹੀਆ ਪ੍ਰੇ ਕਹੀਆ, ਬਿਸਮ ਭਾਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਣ ਸਹੀਆ, ਰਹਾਉ ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਹੀਆ, ਬਰਨ ਨਾ ਦਿਸੈ ਚਿਹਨ ਨਾ ਲਖੀਐ, ਸੁਹਾਗਣ ਸਾਤ ਬੁਝਈਆ, ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਆ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਆ, ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲਪਹੀਆ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਖਾਲਸਾ, ਸਤਸੰਗਤ ਜੀਓ, ਆਪ ਸਮੂਹ ਸੰਗਤਾਂ, ਧੰਤਾਂ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੇ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ, साहेब श्री गुरु ग्रंथ साहेब सच्चे पातशाह जी ने अमृत वेले सचखंड श्री हरिमंदर साहब जी विखे प्रकाशमान होके अज दा पावन पवित्र मुख वाक शहीदां दे सरताज बाणी के बोहित कलयुगी जीवां दे उधारक शांति दे मुजस्मे साहेब श्री गुरु अर्जन देव सच्चे पातशाह जी दी रसना द्वारा आपां नूं बख्शिश कीता है। साहेब श्री गुरु ग्रंथ साहिब जी दे अंग 700 ते इह पावन पवित्र हुक्म सुभायमान है। सतसंगत जी, अज माघी दा दिहाड़ा भी है और बसंत राग दी रात अरदास सतगुरु जी दे चरणा विच करके बसंत राग दी आरंभता हो चुकी है। 40 मुगतियां दा दिहाड़ा भी अज दे दिन मनाया जांदा है। सतगुरु पातशाह जी ने जो पावन पवित्र हुक्मनामे दी दात आपां नूं बख्शिश कीती है, इस हुक्मनामे दे अंदर सखियां सहेलियां दी आपस विच विचार चर्चा सतगुरु जी ने अंकित कीती है। जीव स्त्रियां तीन प्रकार दियां मन्नियां जांदियां ने। एक हुंदी है उत्तम सखी, एक हुंदी है मध्यम सखी, ते तीसरी जेड़ी है उनू कनिष्ठ बोलिया जांदा है। और जेड़ी कनिष्ठ सखी है वो उत्तम सखी नू पुछदी है कि वो पति परमात्मा परमेश्वर किहो जिहा है, क्योंकि मैं बहुत विचारां उहदे बारे सरवण कीतियां ने, ते कई तरह दियां विचारां सुन के मैं हैरान हो गई हाँ। मैनू सच्ची गल जेड़ी है वो लभ नहीं रही, मेरे पल्ले सच नहीं पै रहा, मैं की करां। ते सतसंगत जी, अगों उत्तम सखी ने दर्शाया कि हे सखिए, ओ पति परमेश्वर वाहिगुरु तां सारे ही रमिया होया है, कोई भी ऐसी जगह नहीं जिथे उस परमेश्वर दा निवास नहीं, ओ घटा घटा दा वासी है। और उन्हों फिर किसी प्रकार का कोई लेप नहीं। तो सतगुरु पातशाह जी कहिंदे ओ संतां दी रसना ते वसदा है, प्रभु जी बस हैं साध के रसना। जिन्हां ने अपने आप नूं साध लिया, विषयां विकारां ते काबू पा लिया, सतगुरु पातशाह जी कहंदे उन्हां दी रसना ते ओह परमेश्वर वाहिगुरु वसदा है। आओ मन बिरतियां नूं एकागर करदियां सतगुरां दे पावन पवित्र हुक्म दी विचार तुश बुद्धि अनुसार सांझी कर सकीए जी।
सतनाम वाहेगुरु साहिब जी, जैत सारी महला पंजवा, घर तीजा दो पदे एक ओ अंकार सतगुर प्रसाद।
सतसंगत, जैत सरी राग विच सतगुरु पंजवें पातशाह जी का उच्चारण किया होया ये शब्द है। तीजे घर सुर ताल विच इस शब्द का गायन किया गया है। इस शब्द के दो पद हैं, परमात्मा एक है, वो सारयां दा प्रकाशक है, सत चेतन आनंद स्वरूप है, गुरु की कृपा नाल प्राप्त हुंदा है।
देहो संदेश रहो कही आओ प्रे कही आओ।
सखी उत्तम सखी नूं पुछदी है पे हे सखिए, हे सुहागवंती, मैनू उस प्यारे पति परमेश्वर दा संदेश कहना करो।
बिसम पाई मैं बहु विद सुनते,
मैं बहुत तरीकियां नाल उस दे बारे सुनिया, उदे बारे कोई कुछ कहिंदा है, कोई कुछ कहिंदा है, मैं हरेक दियां विचारां नूं सुन सुन के ते हैरान हो गई हाँ। जदों मनुख बहुतियां विचारां सुनदा है कई बार वो भरम विच भटक जांदा है कि असलियत गल केड़ी होवेगी। इस तरह सखी ने उत्तम सखी नूं बेनती कीती, सखीए मैं उस पति परमात्मा दे बारे बहुत कुछ कन्ना नाल सुनिया है, पर सुन सुन के मैं हैरान हो गई हाँ। मैनू असल दे विच सच नहीं लभा, आप किरपा करके मैनू दसो।
कहो सुहागन सही आओ।
हे सुहागवंतियो सहेलियो, तुसी मैनू उस पति परमात्मा दे बारे दसो। हुण उत्तम सखी ने पुछिया, भैन की गल है कि तू इन्नी हैरान क्यों हो गई है? तां सतसंग जी अगों सखी उत्तर दिंदी है, अपना कारण दसदी
है,
विश्राम दे के हजूर फरमाउंदे हन।
को कह तो सब बाहर बाहर।
कह लगी, भैन मैं इस करके हैरान हुई हाँ ਵੀ ਕੋਈ ਤਾਂ ਕਹੀ ਜਾਂਦਾ ਵੀ ਉਹ ਪਰਮਾਤਮਾ ਸਾਰਿਆਂ ਤੋਂ ਬਾਹਰ ਹੈ, ਕੋਈ ਜੰਗਲਾਂ ਬੇਲਿਆਂ ਦੇ ਬਾਰੇ ਦਰਸਾਈ ਜਾਂਦਾ ਹੈ। ਅਤੇ ਇਹ ਗੱਲ ਕਹੀ ਜਾਂਦਾ ਹੈ ਕਿ ਉਹ ਪਰਮੇਸ਼ੁਰ ਸਾਰਿਆਂ ਤੋਂ ਬਾਹਰ ਹੈ, ਬਾਹਰ ਹੈ। ਪਰ ਬਾਹਰ ਜੇ ਹੈ ਤਾਂ ਉਹ ਕਿਤੇ ਨਜ਼ਰ ਨਹੀਂ ਆ ਰਿਹਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਦੋ ਸਰੂਪ ਸਤਿਗੁਰਾਂ ਨੇ ਵਰਣਨ ਕੀਤੇ ਨੇ, ਨਿਰਗੁਣ ਅਤੇ ਸਰਗੁਣ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਿਰਗੁਣ ਅਤੇ ਸਰਗੁਣ ਥੀਆ। ਨਿਰਗੁਣ ਸਰੂਪ ਤੋਂ ਹੀ ਉਸ ਪਰਮਾਤਮਾ ਨੇ ਆਪਣਾ ਸਰਗੁਣ ਸਰੂਪ ਧਾਰਨ ਕੀਤਾ ਹੈ, ਅਤੇ ਸਰਗੁਣ ਸਰੂਪ ਇਹ ਜੋ ਕੁਛ ਆਪਾਂ ਵੇਖ ਰਹੇ ਹਾਂ ਇਹ ਉਸ ਪਰਮਾਤਮਾ ਦਾ ਸਰਗੁਣ ਸਰੂਪ ਹੈ। ਪਰ ਸਤ ਸੰਗਤ ਜੀ, ਸਰਗੁਣ ਸਰੂਪ 'ਤੇ ਸਾਨੂੰ ਯਕੀਨ ਨਹੀਂ, ਅਸੀਂ ਚਾਹੁੰਦੇ ਹਾਂ ਕਿ ਉਹ ਨਿਰਗੁਣ ਸਰੂਪ ਸਾਨੂੰ ਦੱਸੇ, ਅਤੇ ਨਿਰਗੁਣ ਸਰੂਪ ਨੂੰ ਵੇਖਣ ਵਾਸਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ। ਉਹ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਅੱਖਾਂ ਤੋਂ ਬਗੈਰ ਉਸ ਨੂੰ ਵੇਖਣਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ, ਨਾਨਕ ਸੇ ਅੱਖੜੀਆਂ ਬੇਅੰਨ ਜਿੰਨੀ ਦਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਹਨ ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਿਆਰਾ ਪਤੀ ਪਰਮਾਤਮਾ ਵਾਹਿਗੁਰੂ ਦਿਸਦਾ ਹੈ। ਅਤੇ ਉਹ ਅੱਖਾਂ ਕਿਹੜੀਆਂ ਨੇ? ਸਭ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ, ਹਜ਼ੂਰ ਕਹਿੰਦੇ ਨੇ ਸੁਰਤੀ ਦੀਆਂ ਅੱਖਾਂ ਬਣਾਉਣੀਆਂ ਕਰ। ਜਦੋਂ ਤੇਰੀ ਸੁਰਤੀ ਟਿਕ ਗਈ ਔਰ ਤੇਰੀ ਸੁਰਤ ਵਿੱਚ ਉਹ ਮਾਲਕ ਦਾ ਧਿਆਨ ਜੁੜ ਗਿਆ ਤਾਂ ਫਿਰ ਉਹ ਤੈਨੂੰ ਦਿਸ ਪਵੇਗਾ। ਇਹਨਾਂ ਅੱਖਾਂ ਦੇ ਨਾਲ ਅਸੀਂ ਸਰਗੁਣ ਸਰੂਪ ਤੱਕਦੇ ਹਾਂ, ਪਰ ਸਰਗੁਣ ਸਰੂਪ 'ਤੇ ਅਸੀਂ ਯਕੀਨ ਨਹੀਂ ਕਰਦੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਖੀ ਨੇ ਉੱਤਮ ਸਖੀ ਨੂੰ ਕਿਹਾ, ਭੈਣ ਮੈਂ ਇਸ ਕਰਕੇ ਹੈਰਾਨ ਹੋ ਗਈ ਹਾਂ, ਕੋ ਕਹਤੋ ਸਭ ਬਾਹਰ ਬਾਹਰ, ਕੋਈ ਕਹਿੰਦਾ ਹੈ ਕਿ ਪਰਮਾਤਮਾ ਸਾਰਿਆਂ ਤੋਂ ਬਾਹਰ ਹੈ, ਪਰੇ ਹੈ, ਪਰੇ ਹੈ।
ਕੋ ਕਹਤੋ ਸਭ ਮਹੀ ਆਉ,
ਅਤੇ ਕੋਈ ਕਹਿੰਦਾ ਹੈ ਕਿ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਉਹ ਸਾਰਿਆਂ ਦੇ ਅੰਦਰ ਵਸਿਆ ਹੋਇਆ ਹੈ। ਇਸ ਕਰਕੇ ਮੈਨੂੰ ਹੈਰਾਨਗੀ ਹੈ ਕਿ ਮੈਂ ਕਿਹੜੀ ਗੱਲ ਮੰਨਾਂ, ਉਹਨੂੰ ਬਾਹਰ ਸਮਝਾਂ ਕਿ ਉਸ ਪਰਮਾਤਮਾ ਨੂੰ ਅੰਦਰ ਸਮਝਾਂ। ਇਸ ਕਾਰਨ ਕਰਕੇ ਮੈਂ ਹੈਰਾਨ ਹੋ ਰਹੀ ਹਾਂ। ਕੋ ਕਹਤੋ ਸਭ ਮਹੀਓ, ਕੋਈ ਕਹਿੰਦਾ ਉਹ ਧਰਤੀ 'ਤੇ ਹੈ, ਕੋਈ ਕਹਿੰਦਾ ਆਕਾਸ਼ 'ਤੇ ਹੈ, ਕੋਈ ਕਹਿੰਦਾ ਪਰਾਂ ਹੈ, ਕੋਈ ਕਹਿੰਦਾ ਨਹੀਂ ਉਹ ਹਰੇਕ ਦੇ ਅੰਦਰ ਵੱਸਦਾ ਹੈ। ਇਸ ਨੂੰ ਸਮਝਣ ਵਾਸਤੇ ਹੇ ਸਖੀਏ, ਹੇ ਭੈਣ, ਮੈਂ ਆਪ ਜੀ ਨੂੰ ਪੁੱਛ ਰਹੀ ਹਾਂ, ਆਪ ਕਿਰਪਾ ਕਰਕੇ ਮੈਨੂੰ ਦੱਸੋ।
ਬਰਨ ਨਾ ਦੀਸ ਚਿਹਨ ਨਾ ਲਖੀਆ,
ਕਿਉਂਕਿ ਉਸ ਦਾ ਕੋਈ ਬਰਨ ਰੰਗ ਰੂਪ ਨਹੀਂ ਦਿਸਦਾ, ਵੀ ਉਹ ਕਾਲਾ ਹੈ, ਚਿੱਟਾ ਹੈ, ਗੋਰਾ ਹੈ, ਕਿਹੋ ਜਿਹਾ ਹੈ। ਸਖੀ ਕਹਿੰਦੀ ਹੇ ਭੈਣ, वर्ण ना दिसै, उहदा कोई वर्ण नहीं दिसदा, वह खत्री है, ब्राह्मण है, सूद है, वैश है, की है, सानू इहदे बारे पता नहीं लग रहा। चिहन ना लखीए, ना ही उहदा कोई चिन्ह, ना ही उहदा कोई लक्षण दृष्टि पैंदा, दिसदा नहीं।
सुहागन सात बुझाइया,
हे सुहागनो सखियो भैनो, तुसी मैनू सच समझाओ कि कीओ बाहर है कि अंदर है, ओदा रूप रंग, ओदा वर्ण, ओदे चिहन चक्कर किहो जे ने, इहदे बारे तुसी मैनू सच दसना करो, क्योंकि इन्हां कारणां करके ही मैं भटक रही हाँ, मैनू कोई समझ नहीं पै रही, हैरान हो रही हाँ।
सर्ब निवासी घट घट वासी,
अगो उत्तम सखी ने जवाब दिता, कहन लगी भैन ओ परमात्मा ता सर्ब निवासी है, सारिया थावां ते ओ परमेश्वर रमिया होया, जिथा हर आराधी है तिथा हर मित सहाई, जिथे भी उस परमात्मा मित्र नूं याद करिए, ओ परमात्मा मित्र उत्थे ही सहायता करता है, फिर वह घट घट दा वासी है, हरेक शरीर दे अंदर उसका निवास है, कोई ऐसी वस्तु नहीं जिस विच उसका निवास नहीं। घट घट मैं हर जू बसा, संतन कहे पुकार, सारे शरीरां शरीरां दे विच ओ वसदा है, किते अज्ञानता करके बहुत डूंगा है, किते विद्या दे चानन करके ओ उपर है, ते किते नाम रसिया दे हिरदे अंदर प्रगट है, है सारिया दे हिरदे विच, किते दिसदा नहीं पर किते प्रगट है, जिवें धरती विच पानी है। सतसंग जी, किते ता पानी बहुत डूंगा है, नज़र नहीं आउंदा, पर किते पानी दे दरिया वगदे ने, नहरां वगदियां ने, इस तरह वो परमात्मा हरेक शरीर दे अंदर है, पर किसे हिरदे दे अंदर बहुत डूंगा है, उनु पासदा ही नहीं कि परमेश्वर भी कोई है, पर किते उत्तम है, थोड़ा थोड़ा हिरदा जागया होया है, थोड़ी थोड़ी होंद उस परमात्मा दी दिस रही है, पर किते वो प्रगट है, ते जिथे प्रगट है उथे साहब सतगुरु पातशाह जी ने जिक्र किया, जिन के चोले रतड़े प्यारे कंत तिन्हां के पास, सतसंग जी उन्हां दे पास अठे पैर वसदा है, उन्हां दी रसना ते वसदा है, अठे पैर उन्हां दे अंग संग रहिंदा, इसे करके हजूर ने कहा सी गुर मेरे संग सदा है नाले, गुरु मेरे तो कदे वखरा नहीं हुंदा, गुरु सदा ही मेरे नाल है। सर्ब निवासी घट घट वासी, सतगुरु जी कहंदे ने उत्तम सखी ने ਮੱਧਮ ਸਖੀ ਨੂੰ ਕਿਹਾ, ਭੈਣ ਉਹ ਤਾਂ ਸਾਰੀਆਂ ਥਾਵਾਂ 'ਤੇ ਨਿਵਾਸ ਰੱਖਦਾ ਹੈ, ਸਾਰੇ ਹੀ ਸਰੀਰਾਂ ਸਰੀਰਾਂ ਵਿੱਚ ਉਹ ਵਸਿਆ ਹੋਇਆ ਹੈ।
ਲੇਪ ਨਹੀਂ ਅਲਪਹੀਆ।
ਸਖੀ ਨੇ ਪੁੱਛਿਆ, ਇਹ ਜੇ ਸਾਰਿਆਂ ਥਾਵਾਂ 'ਤੇ ਉਹਦਾ ਨਿਵਾਸ ਹੈ ਅਤੇ ਘਟਾ ਘਟਾਂ ਦਾ ਉਹ ਵਾਸੀ ਹੈ, ਫਿਰ ਤਾਂ ਉਹ ਲਪਾਏਮਾਨ ਹੋਵੇਗਾ। ਜਿਵੇਂ ਆ ਸੰਸਾਰੀ ਜੀਵ 'ਚ ਚੀਜ਼ਾਂ ਦੇ ਨਾਲ ਚੰਬੜ ਜਾਂਦਾ ਵੀ ਆਹ ਵੀ ਵਸਤੂ ਮੇਰੀ ਹੈ, ਆਹ ਵੀ ਵਸਤੂ ਮੇਰੀ ਹੈ। ਅਤੇ ਉੱਤਮ ਸਖੀ ਕਹਿਣ ਲੱਗੀ, ਨਹੀਂ ਭੈਣ, ਉਹ ਐਸਾ ਨਹੀਂ। ਲੇਪ ਨਹੀਂ ਅਲਪਹੀਓ। ਉਸ ਪਰਮਾਤਮਾ ਨੂੰ ਰੰਚਕ ਮਾਤਰ ਵੀ ਕਿਸੇ ਪ੍ਰਕਾਰ ਦਾ ਕੋਈ ਲੇਪ ਨਹੀਂ, ਨਾ ਮਾਇਆ ਦਾ, ਨਾ ਮੋਹ ਦਾ, ਨਾ ਕਿਸੇ ਵਸਤੂ ਦਾ। ਰੰਚਕ ਮਾਤਰ ਵੀ ਉਹਨੂੰ ਕੋਈ ਲੇਪ ਨਹੀਂ, ਉਹ ਲਪਾਏ ਮਾਣ ਨਹੀਂ, ਉਹ ਇਹਨਾਂ ਵਸਤੂਆਂ ਤੋਂ ਨਿਰਲੇਪ ਹੈ। ਹਾਂ, ਸਾਰਿਆਂ ਥਾਵਾਂ ਦਾ ਵਾਸੀ, ਸਾਰੇ ਸਰੀਰਾਂ ਵਿੱਚ ਵਸਣ ਵਾਲਾ, ਪਰ ਹੈ ਨਿਰਲੇਪ, ਨਿਰਮੋਹ। ਨਾ ਉਹਨੂੰ ਕਿਸੇ ਦਾ ਮੋਹ ਹੀ ਹੈ, ਵਸਦਾ ਸਾਰਿਆਂ ਦੇ ਵਿੱਚ ਹੈ ਪਰ ਮੋਹ ਨਹੀਂ ਕਰਦਾ, ਵਸਦਾ ਸਾਰਿਆਂ ਦੇ ਵਿੱਚ ਹੀ ਹੈ ਪਰ ਨਿਰਲੇਪ ਹੈ। ਸੋ ਉੱਤਮ ਸਖੀ ਕਹਿਣ ਲੱਗੀ, ਭੈਣ ਉਹਨੂੰ ਕਿਸੇ ਪ੍ਰਕਾਰ ਦਾ ਵੀ ਕੋਈ ਲੇਪ ਨਹੀਂ, ਉਹ ਲਪਾਏ ਮਾਣ ਨਹੀਂ।
ਨਾਨਕ ਕਹਿਤ ਸੁਨੋਰੇ ਲੋਗਾ।
ਗਰੀਬ ਨੂੰ ਅੱਜ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਐ ਦੁਨੀਆਂ ਦੇ ਲੋਗੋ ਸੁਣਨਾ ਕਰੋ।
ਸੰਤ ਰਸਨ ਕੋ ਬਸਹੀਆ।
ਉਹ ਪਰਮਾਤਮਾ ਗੁਰੂ ਦੀ ਰਸਨਾ 'ਤੇ ਵਸਦਾ ਹੈ, ਅਥਵਾ ਜਿਹੜੇ ਸ਼ਾਂਤ ਸਰੂਪ ਹਨ ਨਾਮ ਦੇ ਰਸੀਏ, ਉਹ ਪਰਮੇਸ਼ਰ ਉਹਨਾਂ ਦੀ ਰਸਨਾ 'ਤੇ ਵਸਦਾ ਹੈ। ਇਸੇ ਕਰਕੇ ਹੀ ਸਾਧ ਸੰਗਤ ਜੀ ਉਹ ਬਹੁਤਾ ਬੋਲਦੇ ਨਹੀਂ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਜ਼ਿਕਰ ਕੀਤਾ ਵੀ ਹੈਨ ਵਿਰਲੇ ਨਾ ਹੀ ਘਣੇ, ਬਹੁਤੇ ਨਹੀਂ, ਬਹੁਤ ਘੱਟ ਨੇ। ਉਹਨਾਂ ਦੇ ਕੋਈ ਇੱਜੜ ਨਹੀਂ, ਮੈਂ ਇਹ ਵੀ ਬੇਨਤੀ ਕਰਦਿਆਂ, ਉਹਨਾਂ ਦੀਆਂ ਕੋਈ ਟੋਲੀਆਂ ਨਹੀਂ, ਉਹ ਟਾਵੇਂ ਟਾਵੇਂ ਨੇ, ਹੈਣ ਵਿਰਲੇ ਨੇ, ਜਿਨ੍ਹਾਂ ਦੀ ਰਸਨਾ 'ਤੇ ਪਰਮਾਤਮਾ ਅੱਠੇ ਪੈਰ ਵਸਦਾ ਹੈ। ਅਤੇ ਸਤਿਸੰਗਤ ਜੀ ਉਹ ਕਦੇ ਕਿਸੇ ਨਾਲ ਬਹੁਤਾ ਬੋਲਦੇ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਨਾਮ ਦੇ ਰਸੀਆਂ ਦੀ ਰਸਨਾ 'ਤੇ ਸਦੀਵ ਕਾਲ ਹੀ ਵਸਦਾ ਹੈ, ਪਰ ਉਹ ਉਸ ਦੀ ਦੁਰਵਰਤੋਂ ਵੀ ਨਹੀਂ ਕਰਦੇ ਵੀ ਕਿਸੇ ਨੂੰ ਸਰਾਫ ਦੇ ਦਿੱਤਾ, ਕਿਸੇ ਨੂੰ ਵਰ ਦੇ ਦਿੱਤਾ, ਉਹ ਦੁਰਵਰਤੋਂ ਨਹੀਂ ਕਰਦੇ ਜਿਨ੍ਹਾਂ ਦੀ ਰਸਨਾ 'ਤੇ ਪਰਮੇਸ਼ੁਰ ਵਸਦਾ। ਸਤਿਸੰਗਤ ਜੀ ਉਹ ਤਾਂ ਸਦਾ ਹੀ ਉਸ ਦੀ ਰਜਾ ਵਿੱਚ ਰਹਿੰਦੇ ਹਨ। ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਬਾਰਾਂ ਮਾਹਾਂ ਦੀ ਬਾਣੀ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗ ਤੁਖਾਰੀ ਦੇ ਅੰਦਰ ਉਚਾਰਨ ਕੀਤੀ ਹੈ, ਉੱਥੇ ਗਰੀਬ ਨਿਵਾਸ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰਾਗ ਮਾਝ ਵਿੱਚ, ਜੋ ਇਸ ਮਾਝੇ ਦੀ ਬੋਲੀ ਹੈ, ਅਤੇ ਮਾਝ ਰਾਗ ਵਿੱਚ ਸਤਿਗੁਰੂ ਜੀ ਨੇ ਇਸੇ ਹੀ ਅਸਥਾਨ 'ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਬਾਰਾਂ ਮਾਹਾਂ ਦੀ ਬਾਣੀ ਦਾ ਉਚਾਰਨ ਕੀਤਾ। सतसंग जी बारह माह की बाणी विचों बारहवीं पौड़ी जिस विच सतगुरु पातशाह जी ने माघ दे महीने द्वारा आपां नूं उपदेश बख्शिश किया है। सनातनी धर्म वाले माघ दे महीने विच प्रयागराज इलाहाबाद का इशनान बहुत उत्तम मनते ने। गुरसिखा ने बेनती की महाराज सनातनी लोग जेड़े ने वो तरबेणी दे इशनान नू तरजीह देंदे ने, सानू की हुक्म है ता गरीब नवाज सतगुरु पातशाह जी ने इस पौड़ी दे अंदर गुरसिखा नू पावन पवित्र उपदेश बख्शिश किया है।
माग मज्जन संग साधुआ
गरीब नवाज सतगुरु पातशाह जी कहन लगे गुरसिखो माग दे महीने विच मज्जन दा अर्थ इशनान भी है। मज्जन दा अर्थ विद्वाना ने चुभी भी किया है, मज्जन दा अर्थ विद्वाना ने पुरब भी किया है। माघी दे पुरब उत्ते संग साधुआं जिन्हां ने अपने आप नूं साध्या होया है, नितनेमी ने, नाम दे रसीए ने, सेवा करदे ने, सतगुरु पातशाह जी कहंदे उन्हां नाल मिल के
धूड़ी कर इशनान।
सतगुरु जी कहंदे उन्हां दी धूड़ी विच तू इशनान करना कर। सतसंग जी धूड़ी दा अर्थ विद्वाना ने कीता निम्रता, जिवें ओ गुरमुख प्यारे नाम जप के प्रभु नाल एक मेक होए निम्रता विच ने, इसे तरह तू गुरु की संगत गुरसिखां दी संगत विच आ, नाम जप प्रभु नू चेते कर, ये भाई गुरु की संगत रूपी सरोवर ते इशनान करना है। जिवें तीर्थां दे उत्ते जा करके लोग इशनान करते ने, धन गुरु नानक साहब सच्चे पातशाह जी ने जिक्र किया माघ पुनीत पही तीर्थ अंतर जानिया। सतसंगत सतगुरु पातशाह जी कहंदे जो ब्रह्मंडे सोई पिंडे, जो खोजे सो पावै, जो कुछ ब्रह्मंड विच है वह साडे शरीर विच भी है। जे ब्रह्मंड दे विच तीर्थ ने, शहर ने, नदियां नाले ने, तो सब कुछ साडे शरीर विच भी है। पर हजूर कहंदे जेड़ा खोज करदा उहनू प्राप्त हुंदे ने। माघ पुनीत भई तीर्थ अंतर जानिया, जिन्हां ने अपने अंदर नू तीर्थ जान लिया कि साडे अंदर भी तीर्थ है, ते सतसंगत जी जदों ओ गुरु दे शब्द नाल जुड़ के अंदरले तीर्थ ते पहुँचदे ने ते सतगुरु जी कहंदे ने पुनीत हो जांदे ने, पवित्र हो जांदे ने। सतगुरु पातशाह जी कहंदे माघ दे महीने विच गुरसिख साधुओं नाल मिल के भाई तू भी निम्रता रूपी अथवा नाम रूपी जल दे नाल इशनान कर।
हर का नाम ते आए सुना,
उस वाहिगुरु परमेश्वर दा नाम रसना दे नाल त्या के ते कन्ना दे नाल सुन के
सबना नौ कर दान।
नाल हजूर ने जिक्र किया भी फिर सारे नाम का दान भी देना कर, क्योंकि तीर्थां ते जाके जिथे असी इशनान करते हैं उत्थे असी दान भी देने हैं। तो हजूर कहिंदे ने गुरु की संगत विच आके जिथे नाम जल दे नाल इशनान करना है, रसना नाल वाहिगुरु का नाम ध्या के कन्ना नाल सुन के ते फिर भाई सारिआं नूं नाम का दान भी करना कर, नाम दे नाल सारिआं नूं जोड़ना कर, भाई नाम जपया करो, सिमरन भजन करिआ करो, क्योंकि यही वस्तु साडे काम आउणी है।
जन्म करम मल उत्तरा,
सतगुरु पातशाह जी कहंदे नाम जपण दा लाहा की होवेगा, जन्म जन्मात्रा दे कीते होए कर्मां दी जेड़ी उस मन नूं मैल लगी है ना ओ सारी उतर जावेगी।
मन ते जाए गुमान,
अते मन तो सा संगत जी हंकार जेड़ा है ना ये भी दूर हो जावेगा।
काम क्रोध ना मोहिया,
इस तरह काम विच क्रोध विच ए जीव ठगिया नहीं जावेगा।
बिन साए लोभ सुआन,
सतगुरु पातशाह जी कहंदे लोभ रूपी जेड़ा कुत्ता है ना वो भी नाश हो जावेगा। लोभ लहर सब हलक है, हलके सब बिगारे, सा संगत जी लोभ रूपी कुत्ता हलकाया होया है ते लोभ रूपी कुत्ते ने बहुतियां नू डंग मारिया है, जिस करके बहुते लोग जेड़े हलका विच ने। मेरे ठाकुर के दीवान खबर होई, गुरग्यान खड़गला मेरे मारे, जदों मेरे मालक सतगुरु पातशाह जी दे घर खबर पहुंची भी लोभ रूपी कुत्ते ने बहुतियां नू कट दिता है, तो मेरे सतगुरु पातशाह जी ने ज्ञान की तलवार लैके उस लोभ रूपी कुत्ते नू मारना कीता है। सतगुरु पातशाह जी कहंदे ने फिर ये जीव काम क्रोध हंकार इन्हां चीज़ां दा विच नहीं ठगिया जावेगा, तो लोभ रूपी जिहड़ा कुत्ता है भाई ये भी बिनस जावेगा। अज दे समय अंदर सा संगत जी लोभ बहुत वध गया है, लालच बहुत वध गया है, हरेक मनुख दे अंदर लालच है, लालच है, लालच करके हरेक मनुख जेड़ा वो दौड़िया फिरदा है। असी संतोख दा पल्ला ही छड़ बैठे हैं, संतोख तो बहुत दूर चले गए हैं, साडे मना विचों संतोख उडारी ला के उड़दा जा रहा है, पर लोभ जेड़ा वो साडे हिरदे विच निवास करी जा रहा है। सतगुरु पातशाह जी कहंदे जे नाम नाल जुड़ जावांगे, नाम दे रसगे बणांगे, ते लोभ रूपी कुत्ता भी नाश हो जावेगा।
सच्चे मार्ग चलदिआं,
सतसंगत जी सच्चे मार्ग ते सच्चे रस्ते ते चलदिआं,
उस्तत करे जहान,
सारा जहान सारा संसार उस्तत करदा है, वडियाई करदा है। सतगुरु कलगीधर पातशाह जी ने आनंदपुर साहब का किला छड्या, गरीब नवाब जी चमकौर विच आए, इत्थे बहुत वड्डा भारी जंग होया जिस विच सतगुरां दे दो वड्डे साहबजादे, पंजां प्यारिआं दे विचों तीन प्यारे ते 35 क होर गुरसिखां ने शहादतां प्राप्त कीतियां। सतगुरु पातशाह जी इत्थों ताड़ी मार के निकले, माछी वाड़े पहुंचे, इत्थे गुलाबे ते पंजाबे मसंद ने सतगुरां दी सेवा कीती, इत्थों सतगुरु जी उच दे पीर बन के मालवे की धरती ते विचरे, कुछ समा गरीब नवाज दीने कांगड़ भाई शमीर लखमीर दे पास रहे, ਇੱਥੇ ਹੀ ਗਰੀਬ ਨਿਵਾਸ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਫਰਨਾਮਾ ਬਾਣੀ ਜਿਹੜੀ ਸੀ ਉਸ ਦਾ ਉਚਾਰਨ ਕੀਤਾ, ਜਿਹੜੀ ਔਰੰਗਜ਼ੇਬ ਵੱਲ ਭੇਜੀ ਸੀ ਫਤਿਹ ਦੀ ਚਿੱਠੀ। ਔਰ ਸਤਸੰਗਤ ਜੀ, ਵਿਦਵਾਨਾਂ ਦੀ ਵਿਚਾਰ ਹੈ ਕਿ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤਾ ਸਮਾਂ ਟਿਕਣਾ ਮੁਨਾਸਿਬ ਨਾ ਸਮਝਿਆ। ਇੱਥੋਂ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਫਤਿਹ ਦੀ ਚਿੱਠੀ ਤੋਰ ਕੇ ਅੱਗੇ ਤੁਰ ਪੈਂਦੇ ਨੇ। ਨਗਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਆਪ ਆਰਾਮੇ ਆਣੇ ਨਗਰ ਪਹੁੰਚਦੇ ਨੇ। ਇੱਥੇ ਗਰੀਬ ਨਿਵਾਸ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮਾਝੇ ਦੀਆਂ ਪੰਚਾਇਤਾਂ, ਇਸੇ ਤਰ੍ਹਾਂ ਹੋਰ ਇਲਾਕਿਆਂ ਦੀਆਂ ਪੰਚਾਇਤਾਂ, ਡਾਕਟਰ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਉੱਥੇ ਕੇਵਲ ਇਕੱਲੀਆਂ ਮਾਝੇ ਦੀਆਂ ਪੰਚਾਇਤਾਂ ਹੀ ਨਹੀਂ ਸਨ, ਹੋਰ ਇਲਾਕਿਆਂ ਦੀਆਂ ਪੰਚਾਇਤਾਂ ਵੀ ਸਤਿਗੁਰੂ ਜੀ ਦੇ ਪਾਸ ਪਹੁੰਚੀਆਂ। ਜਿਹੜੀ ਮਾਝੇ ਤੋਂ ਪੰਚਾਇਤ ਗਈ ਸੀ ਇਹਦੇ ਵਿੱਚ ਭਾਈ ਮਹਾਂ ਸਿੰਘ ਜੀ, ਮਾਤਾ ਭਾਗ ਕੌਰ ਜੀ, ਮਾਤਾ ਭਾਗ ਕੌਰ ਜੀ ਦੇ ਦੋ ਭਾਈ ਭਾਈ ਭਾਗ ਸਿੰਘ ਜੀ ਅਤੇ ਭਾਈ ਦਿਲਬਾਗ ਸਿੰਘ ਜੀ ਇਤਿਆਦਿਕ ਇਹ ਗੁਰਮੁਖ ਪਿਆਰੇ ਵੀ ਪਹੁੰਚੇ। ਔਰ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਨੂੰ ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਆਪ ਜੀ ਨੂੰ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਆਪ ਕਿਰਪਾ ਕਰੋ, ਔਰੰਗਜ਼ੇਬ ਦੇ ਨਾਲ ਸੰਧੀ ਕਰ ਲਵੋ, ਅਸੀਂ ਤੁਹਾਡੀ ਸੰਧੀ ਕਰਵਾ ਦਿੰਦੇ ਹਾਂ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਨਾਂਹ ਕੀਤੀ, ਕਹਿਣ ਲੱਗੇ ਜਦੋਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਉਦੋਂ ਤੁਸੀਂ ਸੰਧੀ ਕਰਵਾਉਣ ਵਾਲੇ ਕਿੱਥੇ ਸੀ? ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਤੁਸੀਂ ਉਦੋਂ ਕਿਉਂ ਨਾ ਸੰਧੀ ਕਰਾਈ? ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ ਤੁਸੀਂ ਉਦੋਂ ਸੰਧੀ ਕਰਵਾਉਣ ਵਾਲੇ ਕਿੱਥੇ ਗਏ ਸੀ? ਸਾਡੀ ਔਰੰਗਜ਼ੇਬ ਦੇ ਨਾਲ ਕੋਈ ਸੰਧੀ ਨਹੀਂ। ਸਤਸੰਗਤ ਜੀ, ਇਹਨਾਂ ਦੇ ਵਿੱਚੋਂ ਸਰਦਾਰ ਨਰੰਜਨ ਸਿੰਘ ਸਾਥੀ ਨੇ ਜ਼ਿਕਰ ਕੀਤਾ ਕਿ ਮਾਤਾ ਭਾਗ ਕੌਰ ਜੀ ਦੇ ਭਰਾਵਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਤੁਸੀਂ ਸਾਡੀ ਬੇਨਤੀ ਪ੍ਰਵਾਨ ਨਹੀਂ ਕਰਨੀ, ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਤੁਸੀਂ ਲਿਖ ਕੇ ਦੇ ਜਾਓ। ਆਰਾਮੇ ਆਣੇ ਦੀ ਧਰਤੀ 'ਤੇ ਗੁਰਸਿੱਖਾਂ ਨੇ ਬਦਾਵਾ ਲਿਖ ਦਿੱਤਾ ਔਰ ਸਤਿਗੁਰੂ ਪਾਤਸ਼ਾਹ ਜੀ ਬੇਦਾਵੇ ਵਾਲੀ ਚਿੱਠੀ ਜੇਬ ਵਿੱਚ ਪਾ ਕੇ ਅੱਗੇ ਤੁਰ ਪਏ। ਜਦੋਂ ਇਹ ਵਾਪਸ ਪਰਤਣ ਲੱਗੇ ਤਾਂ ਭਾਈ ਮਹਾਂ ਸਿੰਘ ਜੀ ਨੇ ਲਕੀਰ ਖਿੱਚੀ ਅਤੇ ਕਹਿਣ ਲੱਗੇ ਗੁਰਸਿੱਖੋ, ਇਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਦੇ ਨਗਰ ਦੁਸ਼ਮਣ ਫੌਜਾਂ ਚੜੀਆਂ ਆ ਰਹੀਆਂ ਨੇ, ਸਤਿਗੁਰੂ ਜੀ ਦਾ ਸਾਥ ਛੱਡ ਕੇ ਜਾਣਾ ਇਸ ਵੇਲੇ ਠੀਕ ਨਹੀਂ। ਸਤਸੰਗਤ ਜੀ, ਇਤਿਹਾਸ ਨੇ ਜ਼ਿਕਰ ਕੀਤਾ ਕਿ ਉਸ ਵੇਲੇ ਪੰਜ ਸਿੰਘ ਜਿਹੜੇ ਨੇ ਉਹ ਭਾਈ ਮਹਾਂ ਸਿੰਘ ਜੀ ਦੀ ਲਲਕਾਰ ਨੂੰ ਸੁਣ ਕੇ ਨਿੱਤਰੇ, ਲਕੀਰ ਟੱਪੇ, ਫਿਰ ਪੰਜਾਂ ਨੇ ਲਲਕਾਰਿਆ ਅਤੇ ਮਾਤਾ ਭਾਗ ਕੌਰ ਜੀ ਆਏ। ਆਸਤੇ ਆਸਤੇ ਫਿਰ ਜਿੰਨੇ ਵੀ ਲੋਕ ਗਏ ਸੀ ਉਹ ਸਾਰੇ ਦੇ ਸਾਰੇ ਵਾਪਸ ਪਰਤੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਇਹ ਜਾ ਰਹੇ ਨੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਖਿਦਰਾਣੇ ਦੀ ਢਾਬ ਤੋਂ ਲੰਘ ਕੇ ਅੱਗੇ ਟਿੱਬੀ ਸਾਹਿਬ ਵਾਲੇ ਸਥਾਨ 'ਤੇ ਪਹੁੰਚ ਗਏ। ਇਹ ਸਾਰੇ ਗੁਰਮੁਖ ਗੁਰਸਿੱਖ ਖਿਦਰਾਣੇ ਦੀ ਢਾਬ 'ਤੇ ਪਹੁੰਚੇ ਨੇ। ਇਹਨਾਂ ਨੇ ਵੇਖਿਆ ਕਿ ਇੱਥੇ ਦੁਸ਼ਮਣ ਦੇ ਨਾਲ ਟੱਕਰ ਲੈਣਾ ਮੁਨਾਸਿਬ ਹੈ। ਉੱਥੇ ਇਹਨਾਂ ਨੇ ਝਾੜੀਆਂ ਦੇ ਉੱਪਰ ਵੱਡੇ ਵੱਡੇ ਚਾਦਰੇ ਔਰ ਵਸਤਰ ਜਿਹੜੇ ਸੀ ਉਹ ਪਾ ਕੇ ਇਉਂ ਬਣਾ ਲਿਆ ਕਿ ਜਿਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਫੌਜ ਇੱਥੇ ਉਤਰੀ ਹੋਈ ਹੈ। ਇਹ ਤੰਬੂ ਲੱਗੇ ਹੋਏ ਨੇ, ਦੁਸ਼ਮਣ ਨੇ ਜਦੋਂ ਵੇਖਿਆ ਤਾਂ ਸਾਧ ਸੰਗਤ ਜੀ ਇੱਥੇ ਟੱਕਰ ਹੋਈ, ਬਹੁਤ ਵੱਡਾ ਭਾਰੀ ਜੰਗ ਹੋਇਆ। ਔਰ ਜੰਗ ਦੇ ਸਮੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਵੀ, ਜਦੋਂ ਫੌਜਾਂ ਬਹੁਤੀਆਂ ਹੀ ਨੇੜੇ ਢੁੱਕਦੀਆਂ ਸਨ, ਕਦੇ ਕਦੇ ਸਤਿਗੁਰੂ ਜੀ ਆਪ ਤੀਰ ਚਲਾ ਕੇ ਫੌਜਾਂ ਦੇ ਮੂੰਹ ਮੋੜਦੇ ਸੀ। ਆਖਿਰ ਸਾਧ ਸੰਗਤ ਜੰਗ ਦੀ ਜਦੋਂ ਸਮਾਪਤੀ ਹੋਈ ਤਾਂ ਉਸ ਵੇਲੇ ਵਜ਼ੀਰ ਖਾਂ ਨੇ ਭਾਈ ਕਪੂਰੇ ਨੂੰ ਪੁੱਛਿਆ ਸੀ ਕਿ ਪਾਣੀ ਕਿੱਥੇ ਮਿਲੇਗਾ। ਭਾਈ ਕਪੂਰੇ ਨੇ ਕਿਹਾ ਸੀ ਪਾਣੀ ਅੱਗੇ ਜਾਓਗੇ ਤਾਂ 30 ਕੋਹ 'ਤੇ ਮਿਲੇਗਾ, ਪਿੱਛੇ ਮੁੜੋਗੇ ਤਾਂ 10 ਕੋਹ 'ਤੇ ਪਾਣੀ ਮਿਲੇਗਾ। ਔਰ ਮੁਗਲ ਫੌਜਾਂ ਧਿਆਈਆਂ, ਉਹਨਾਂ ਨੇ ਆਪਣੇ ਜਿਹੜੇ ਫੌਜੀ ਮਰੇ ਸੀ ਜਾਂ ਜ਼ਖਮੀ ਸੀ ਉਹਨਾਂ ਨੂੰ ਉੱਥੇ ਹੀ ਛੱਡ ਕੇ ਵਾਪਸ ਪਰਤਣਾ ਕੀਤਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਟਿੱਬੀ ਸਾਹਿਬ ਵਾਲੇ ਅਸਥਾਨ ਤੋਂ ਆ ਕਰਕੇ ਸਾਧ ਸੰਗਤ ਜੀ ਸਿੱਖਾਂ ਨਾਲ ਪਿਆਰ ਕੀਤਾ, ਮੱਥੇ ਚੁੰਮੇ, ਘੁੱਟ ਘੁੱਟ ਕੇ ਛਾਤੀ ਨਾਲ ਲਾਏ, ਉਹਨਾਂ ਦੇ ਮੁੱਖ ਪੂੰਝ ਪੂੰਝ ਕੇ ਸਤਿਗੁਰੂ ਪਾਤਸ਼ਾਹ ਜੀ ਨੇ 5 ਹਜ਼ਾਰੀ, 10 ਹਜ਼ਾਰੀ, 20 ਹਜ਼ਾਰੀ, 30 ਹਜ਼ਾਰੀ, 40 ਹਜ਼ਾਰੀ ਇਤਿਆਦਿਕ ਜਿਹੜੇ ਉਹਨਾਂ ਨੂੰ ਖਿਤਾਬ ਬਖਸ਼ਿਸ਼ ਕੀਤੇ। ਔਰ ਅੱਗੇ ਗਏ ਤਾਂ ਭਾਈ ਮਹਾਂ ਸਿੰਘ ਜੀ ਸਹਿਕ ਦੇ ਸਨ। ਭਾਈ ਮਹਾਂ ਸਿੰਘ ਦਾ ਸੀਸ ਸਤਿਗੁਰਾਂ ਨੇ ਚੁੱਕ ਕੇ ਆਪਣੀ ਗੋਦ ਵਿੱਚ ਰੱਖਿਆ, ਰੁਮਾਲ ਦੇ ਨਾਲ ਮੂੰਹ ਪੂੰਝਿਆ, ਮੁੱਖ ਵਿੱਚ ਪਾਣੀ ਪਾਇਆ, ਹੋਸ਼ ਆਈ, ਉੱਠਣ ਦੀ ਕੋਸ਼ਿਸ਼ ਕੀਤੀ, ਉੱਠਿਆ ਨਹੀਂ ਗਿਆ। ਕੰਬਦੇ ਹੋਏ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਔਰ ਗਰੀਬ ਨੂੰ ਅੱਜ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਮਾਂ ਸਿਆਂ ਮੰਗ ਭਾਈ ਕੀ ਚਾਹੀਦਾ, ਕਿਉਂਕਿ ਐਸੀ ਕੋਈ ਵਸਤੂ ਨਹੀਂ ਜਿਹੜੀ ਅਸੀਂ ਤੇਰੇ ਤੋਂ ਲੁਕਾ ਸਕੀਏ, ਤੇਰੇ ਵਾਸਤੇ ਸਭ ਕੁਛ ਹਾਜ਼ਰ ਹੈ। ਜੇ ਤੂੰ 3 ਲੋਕਾਂ ਦਾ ਰਾਜ ਚਾਹੇ ਤਾਂ ਰਾਜ ਦੇ ਸਕਦੇ ਹਾਂ, ਜੇ ਤੂੰ ਜ਼ਿੰਦਗੀ ਮੰਗੇ ਤਾਂ ਤੈਨੂੰ ਜ਼ਿੰਦਗੀ ਦੇ ਸਕਦੇ ਹਾਂ। ਅਤੇ ਸਤਿ ਸੰਗਤ ਜੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਭਾਈ ਮਹਾਂ ਸਿੰਘ ਜੀ ਨੇ ਬੇਨਤੀ ਕੀਤੀ ਸੀ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਂ ਰੇ, ਸੱਚੇ ਪਾਤਸ਼ਾਹ ਮੈਨੂੰ ਰਾਜ ਭਾਗ ਦੀ ਲੋੜ ਨਹੀਂ, ਮੈਨੂੰ ਮੁਕਤੀ ਦੀ ਲੋੜ ਨਹੀਂ, ਸੱਚੇ ਪਾਤਸ਼ਾਹ ਲੋੜ ਹੈ ਤੁਹਾਡੇ ਚਰਨਾਂ ਨਾਲ ਪ੍ਰੀਤੀ ਬਣੀ ਰਹੇ। ਜੇ ਤਰੁੱਠੇ ਹੋ ਤਾਂ ਸਤਿਗੁਰੂ ਜੀ ਕਿਰਪਾ ਕਰਕੇ ਬੇਦਾਵਾ ਪਾੜ ਦਿਓ। ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਹਾਂ ਸਿੰਘ ਜੀ ਤੁਸੀਂ ਆਪਣੇ ਵਾਸਤੇ ਕੁਛ ਮੰਗ ਲਵੋ। ਆਖਿਆ, ਨਹੀਂ ਸਤਿਗੁਰੂ, ਜੋ ਕੁਛ ਬਖਸ਼ਿਸ਼ ਕਰੋਗੇ ਉਹ ਪੰਥ ਵਾਸਤੇ ਹੋਵੇਗੀ, ਮੈਂ ਆਪਣੇ ਵਾਸਤੇ ਕੁਛ ਵੀ ਨਹੀਂ ਮੰਗਣਾ। ਸਤਿ ਸੰਗਤ ਜੀ, ਆਖਿਰ ਸਤਿਗੁਰੂ ਪਾਤਸ਼ਾਹ ਜੀ ਨੇ ਬੇਦਾਵੇ ਵਾਲੀ ਚਿੱਠੀ ਜੇਬ ਵਿੱਚੋਂ ਕੱਢ ਕੇ ਭਾਈ ਮਹਾਂ ਸਿੰਘ ਜੀ ਦੇ ਸਾਹਮਣੇ ਪਾੜੀ। ਭਾਈ ਮਹਾਂ ਸਿੰਘ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਹੀ ਆਪਣਾ ਸਰੀਰ ਤਿਆਗ ਗਏ। ਅੱਗੇ ਗਏ ਮਾਈ ਭਾਗ ਕੌਰ, ਵੀ ਸਹਿਕ ਦੇ ਸਨ, ਜ਼ਖਮੀ ਹੋਏ ਸੀ, ਉਹਨਾਂ ਦਾ ਇਲਾਜ ਕੀਤਾ ਗਿਆ, ਉਹ ਠੀਕ ਹੋਏ, ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਰਹੇ। ਇੱਥੇ ਗਰੀਬ ਨਿਵਾਸ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਤਿ ਸੰਗਤ ਜੀ ਇਹਨਾਂ ਸ਼ਹੀਦਾਂ ਦੀ ਚਿਖਾ ਤਿਆਰ ਕਰਕੇ ਆਪਣੇ ਹੱਥੀਂ ਸੰਸਕਾਰ ਕੀਤਾ ਅਤੇ ਨਾਲ ਹੁਕਮ ਕੀਤਾ ਸੀ, ਖਿਦਰਾਣਾ ਕਰ ਮੁਕਤ ਸਰ, ਮੁਕਤ ਮੁਕਤ ਸਭ ਕੀਨ। ਸਤਿਗੁਰੂ ਪਾਤਸ਼ਾਹ ਜੀ ਨੇ ਖਿਦਰਾਣੇ ਦੀ ਢਾਬ ਨੂੰ ਇਹ ਬਚਨ ਕੀਤਾ ਕਿ ਅੱਜ ਤੋਂ ਇਹ ਖਿਦਰਾਣਾ ਨਹੀਂ, ਇਹ ਮੁਕਤ ਸਰ ਹੈ। ਕਿਉਂਕਿ ਜਿੰਨੇ ਵੀ ਸਿੱਖ ਇੱਥੇ ਸ਼ਹਾਦਤਾਂ ਪਾ ਗਏ ਨੇ ਇਹ ਸਾਰੇ ਮੁਕਤੇ ਹਨ। ਹੋ ਸਾਬਤ ਜੂਝਿਓ ਜਬੈ ਵੱਡੋ ਮਰਾਤ ਬੋਲੀਨ, ਜਦੋਂ ਉਹ ਗੁਰੂ ਕੇ ਸਿੱਖ ਸਾਬਤ ਹੋ ਕੇ ਸਿਦਕ ਦੇ ਸਹਿਤ ਹੋ ਕੇ ਮੈਦਾਨੇ ਜੰਗ ਵਿੱਚ ਜੂਝੇ। ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਹੁਤ ਵੱਡੇ ਵੱਡੇ ਅਹੁਦੇ ਬਖਸ਼ਿਸ਼ ਕੀਤੇ, ਆਪਣੇ ਹੱਥੀਂ ਸਤਿਗੁਰੂ ਜੀ ਨੇ ਸੰਸਕਾਰ ਕੀਤਾ। ਇਤਿਹਾਸ ਵਿੱਚ ਮੁਗਤਿਆਂ ਦਾ ਜ਼ਿਕਰ 3 ਵਾਰੀ ਆਇਆ। ਸਾਧ ਸੰਗਤ ਜੀ, ਇੱਕ ਵਾਰੀ 1756 ਦੀ ਵਿਸਾਖੀ ਜਦੋਂ ਸਤਿਗੁਰੂ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਪੰਜਾਂ ਪਿਆਰਿਆਂ ਤੋਂ ਬਾਅਦ ਜਿਹੜੇ ਪੰਜਾਂ ਸਿੰਘਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਇਹ ਮੇਰੇ 5 ਮੁਕਤੇ ਹਨ। ਔਰ ਦੂਸਰਾ ਚਮਕੌਰ ਦੀ ਗੜੀ ਅੰਦਰ ਜਿੱਥੇ 40 ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਏ, ਉਹਨਾਂ ਨੂੰ ਵੀ 40 ਮੁਕਤੇ ਗਿਣਿਆ ਜਾਂਦਾ ਹੈ। ਔਰ ਤੀਸਰਾ ਸਾਧ ਸੰਗਤ ਜੀ, ਮੁਕਤਸਰ ਸਾਹਿਬ ਜੀ ਦੀ ਜੰਗ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਔਰ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਨੂੰ ਵੀ ਮੁਕਤਿਆਂ ਦਾ ਵਰਦਾਨ ਦਿੱਤਾ ਸੀ। ਜਦੋਂ ਇਹ ਗੁਰਮੁਖ ਪਿਆਰੇ ਸਤਿਗੁਰੂ ਜੀ ਦੇ ਸਨਮੁਖ ਹੋਏ ਤਾਂ ਹੀ ਸਾਧ ਸੰਗਤ ਜੀ ਇਹਨਾਂ ਨੂੰ ਪ੍ਰਭੂ ਦੀ ਦਰਗਾਹ ਵਿੱਚ ਜਗ੍ਹਾ ਮਿਲੀ ਅਤੇ ਸੰਸਾਰ ਦੇ ਲੋਕਾਂ ਨੇ ਉਪਮਾ ਕੀਤੀ। ਪਰ ਅੱਜ ਦੇ ਸਮੇਂ ਅੰਦਰ ਅਸੀਂ ਵੀ ਕੇਸ ਕਤਲ ਕਰਵਾ ਕਰਵਾ ਕੇ ਗੁਰੂ ਨੂੰ ਬਦਾਵਾ ਦੇਈ ਜਾ ਰਹੇ ਹਾਂ। ਉਹਨਾਂ ਨੇ ਤਾਂ ਆਪਣਾ ਖੂਨ ਡੋਲ ਕੇ ਬਦਾਵਾ ਪਰਵਾ ਕੇ ਫਿਰ ਸਿੱਖੀ ਵਿੱਚ ਸਾਬਤ ਹੋਏ, ਅਸੀਂ ਕਦੋਂ ਆਵਾਂਗੇ? ਸਾਨੂੰ ਵੀ ਉਦਮ ਕਰਨਾ ਚਾਹੀਦਾ, ਅਸੀਂ ਵੀ ਕੇਸ ਰੱਖ ਕੇ ਗੁਰੂ ਦੀ ਮੋਹਰ ਨੂੰ ਸਾਬਤ ਕਰਕੇ ਗੁਰੂ ਦੇ ਸਨਮੁੱਖ ਹੋਈਏ। ਕਿਉਂਕਿ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਨਾ, ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਔਰ ਸਾਧ ਸੰਗਤ, ਜਿੰਨਾ ਚਿਰ ਉਹ ਗੁਰੂ ਦੇ ਸਨਮੁੱਖ ਨਹੀਂ ਆਉਂਦਾ, ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ। ਜਿਹੜੇ ਭਾਈ ਇਹ ਸੱਚੇ ਮਾਰਗ 'ਤੇ ਤੁਰਦੇ ਨੇ, ਜਹਾਨ ਉਹਨਾਂ ਦੀ ਉਪਮਾ ਕਰਦਾ ਹੈ।
68 ਤੀਰਥ ਸਗਲ ਪੁੰਨ,
ਸਤਿਗੁਰੂ ਜੀ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਅਤੇ ਸਾਰੇ ਪੁੰਨ ਕਰਮ ਆਦਿਕ
ਜੀ ਦਇਆ ਪ੍ਰਵਾਨ,
ਇਹ ਸਭ ਕੁਛ ਜੀ ਦਇਆ ਦੇ ਵਿੱਚ ਹੀ ਆ ਜਾਂਦਾ ਹੈ। ਜਿਹੜੇ ਜੀਆਂ ਦੇ ਉੱਤੇ ਦਇਆ ਕਰਦੇ ਉਹ ਪਰਮਾਨੀਕ ਹੁੰਦੇ ਨੇ। ਸਤਿ ਸੰਗਤ ਜੀ, ਜੀਆਂ ਦੇ ਉੱਤੇ ਦਇਆ ਕਰਨੀ ਭਾਈ ਤਾਰੂ ਸਿੰਘ ਜੀ ਵਾਂਗ, ਜਿਵੇਂ ਭਾਈ ਤਾਰੂ ਸਿੰਘ ਜੀ ਨੇ ਮਾਛੀ ਬਖਸ਼ ਰਹੀਮ ਦੀ ਲੜਕੀ ਛਡਾ ਕੇ ਲਿਆਂਦੀ, ਭਾਵੇਂ ਉਹਨਾਂ ਨੂੰ ਸ਼ਹਾਦਤ ਦੇਣੀ ਪਈ, ਪਰ ਗੁਰਮੁਖੋ ਉਹ ਅੱਜ ਵੀ ਗੁਰੂ ਦਰ ਪ੍ਰਵਾਨ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਜਪਣ ਕਰਕੇ ਜਿਹੜੇ ਨਾਮ ਦੇ ਰਸੀਏ ਨੇ, ਨਾਮ ਜਪਦੇ ਨੇ, ਉਹੀ ਜੀ ਦਇਆ ਕਰ ਸਕਦੇ ਨੇ। ਔਰ ਜਿਹੜੇ ਜੀ ਦਇਆ ਕਰਦੇ ਨੇ ਉਹਨਾਂ ਨੂੰ 68 ਤੀਰਥਾਂ ਦਾ ਇਸ਼ਨਾਨ, ਸਾਰੇ ਕਰਮਾਂ ਦਾ ਪੁੰਨ ਪ੍ਰਾਪਤ ਹੁੰਦਾ ਹੈ। ਕਿਸੇ ਕਵੀ ਨੇ ਵੀ ਜ਼ਿਕਰ ਕੀਤਾ, ਸਿਰ ਕੀ ਸੋਭ ਉਤਾਰ ਕੇ ਚੀਨਿਓ ਆਤਮ ਰਾਮ, ਸਾਠ ਕੋਸ ਮੱਕਾ ਫਿਰਿਓ ਦੇਖ ਦਇਆ ਕੇ ਕਾਮ। ਅਰੈਬਾ ਨਾਮ ਦੀ ਲੜਕੀ ਜਿਸਨੇ ਆਪਣੇ ਸਿਰ ਦੀ ਚੁੰਨੀ ਉਤਾਰ ਕੇ ਖੂਹ ਵਿੱਚੋਂ ਭਿਉਂ ਕੇ, ਸਾਧ ਸੰਗਤ ਜੀ ਕਤੂਰਿਆਂ ਨੂੰ ਪਾਣੀ ਪਿਆਇਆ ਸੀ ਨਾ, ਅਤੇ ਕਵੀ ਨੇ ਜ਼ਿਕਰ ਕੀਤਾ 60 ਕੋਹ ਮੱਕਾ ਚੱਲ ਕੇ ਉਹਦੇ ਕੋਲ ਆ ਗਿਆ ਸੀ। ਜੀ ਦਇਆ ਪ੍ਰਵਾਨ, ਸਤਿਗੁਰੂ ਜੀ ਕਹਿੰਦੇ ਹਿੰਸਾ ਤੋਂ ਮਨ 'ਤੇ ਨਹੀਂ ਛੂਟੀ, ਜੀ ਦਇਆ ਨਹੀਂ ਪਾਲੀ। ਸਾਡੇ ਮਨ ਤੋਂ ਹਿੰਸਾ ਨਹੀਂ ਗਈ, ਅਸੀਂ ਜੀ ਦਇਆ ਦੀ ਪਾਲਣਾ ਨਹੀਂ ਕਰਦੇ। ਜਿੱਦਣ ਅਸੀਂ ਜੀ ਦਇਆ ਦੀ ਪਾਲਣਾ ਕੀਤੀ, 68 ਤੀਰਥਾਂ ਦਾ ਇਸ਼ਨਾਨ, ਸਾਰੇ ਕਰਮਾਂ ਦਾ ਪੁੰਨ ਮਹਾਤਮ ਪ੍ਰਾਪਤ ਹੋਵੇਗਾ।
ਜਿਸ ਨੂੰ ਦੇਵਾ ਦਇਆ ਕਰ,
ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਦਇਆ ਕਰਕੇ ਇਹ ਦਾਤ ਬਖਸ਼ਿਸ਼ ਕਰਦਾ ਹੈ।
ਸੋਈ ਪੁਰਖ ਸੁਜਾਨ,
ਉਹੀ ਪੁਰਖ ਸਿਆਣੇ ਹਨ
ਜਿਨ੍ਹਾਂ ਮਿਲਿਆ ਪ੍ਰਭ ਆਪਣਾ,
ਜਿਨ੍ਹਾਂ ਨੂੰ ਆਪਣਾ ਪ੍ਰਭੂ ਪਰਮੇਸ਼ਰ ਮਿਲ ਗਿਆ।
ਨਾਨਕ ਤਿੰਨ ਕੁਰਬਾਨ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
ਮਾਘ ਸੁੱਚੇ ਸੇ ਕਾਂਡੀਆ ਹੈ,
ਮਾਘ ਦੇ ਮਹੀਨੇ ਵਿੱਚ ਉਹ ਸੁੱਚੇ ਆਖੇ ਜਾਂਦੇ ਹਨ
ਜਿਨ ਪੂਰਾ ਗੁਰ ਮਿਹਰਬਾਨ,
ਜਿਨ੍ਹਾਂ ਦੇ ਉੱਤੇ ਮਿਹਰ ਕਰਨ ਵਾਲਾ ਪੂਰਾ ਗੁਰੂ ਤਰੁੱਠ ਪੈਂਦਾ ਹੈ। ਗੁਰੂ ਤ੍ਰੁੱਟ ਕੇ ਨਾਮ ਦਾਨ ਦੀ ਦਾਤ ਦਿੰਦਾ ਹੈ। ਸਤਸੰਗਤ ਜੀ, ਉਹੀ ਮਾਘ ਦੇ ਮਹੀਨੇ ਪਵਿੱਤਰ ਕਹੇ ਜਾਂਦੇ ਨੇ। ਸੂਚੇ ਇਹ ਨਾ ਆਖੀਆ ਬਹਿਣ ਜੇ ਪਿੰਡਾਂ ਧੋਏ, ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ ਉਹ ਪਰਮੇਸ਼ੁਰ ਵਸ ਗਿਆ, ਗੁਰੂ ਨੇ ਮਿਹਰ ਕੀਤੀ, ਸਤਸੰਗਤ ਜੀ ਉਹ ਮਾਘ ਦੇ ਮਹੀਨੇ ਵਿੱਚ ਪਵਿੱਤਰ ਕਹੇ ਜਾਂਦੇ ਨੇ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਭਾਵੇਂ ਵਿਦਵਾਨਾਂ ਨੇ। ਮੁਕਤਸਰ ਸਾਹਿਬ ਦੀ ਜੰਗ ਜਿਹੜੀ ਹੈ ਇਹ 21 ਵਿਸਾਖ ਸੰਮਤ 1762 ਬਿਕਰਮੀ ਦੀ ਲਿਖੀ ਹੈ ਕਿ ਉਹ ਜੰਗ ਵਿਸਾਖ ਦੇ ਮਹੀਨੇ ਵਿੱਚ ਹੋਈ, ਮਈ ਦੇ ਮਹੀਨੇ ਵਿੱਚ। ਪਰ ਉਸ ਵੇਲੇ ਉੱਥੇ ਪਾਣੀ ਦੀ ਘਾਟ ਹੋਣ ਕਰਕੇ, ਗਰਮੀ ਜ਼ਿਆਦਾ ਹੋਣ ਕਰਕੇ, ਫਸਲ ਦੀ ਵਾਢੀ ਹੋਣ ਕਰਕੇ ਪੰਥ ਨੇ ਫੈਸਲਾ ਕਰਕੇ ਇਹ ਮਾਘੀ ਦੇ ਦਿਹਾੜੇ 'ਤੇ ਹੀ ਸਤਸੰਗਤ ਜੀ 40 ਮੂਰਤੀਆਂ ਦੀ ਯਾਦ ਨੂੰ ਮਨਾਉਣਾ ਕੀਤਾ। ਸਤਿਗੁਰੂ ਕਿਰਪਾ ਕਰਨ ਅਸੀਂ ਵੀ ਸੱਚੇ ਮਾਰਗ 'ਤੇ ਚੱਲੀਏ, ਫਿਰ ਸਾਡੀ ਵੀ ਸੰਸਾਰ ਵਿੱਚ ਉਪਮਾ ਹੋਵੇਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਦਾ, ਆਪ ਸਮੂਹ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜਿਨ੍ਹਾਂ ਮਿਲਿਆ ਪ੍ਰਭ ਆਪਣਾ,
ਨਾਨਕ ਤਿਨ ਕੁਰਬਾਨ, ਮਾਗ ਸੁਚੇ ਸੇ ਕਾਂਡੀਆ ਹੈ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।